ਸਵੈ ਪੜਚੋਲ ਅਤੇ ਉਪਰਾਲਾ ਕਰਨ ਦੀ ਲੋੜ। ਪਿਛਲੇ ਪੰਨਿਆਂ ਅੰਦਰ ਆਪਾਂ ਕੇਵਲ ਦੋ ਘਟਨਾਵਾਂ ਚੰਗਾ ਸਾਹਿਤ ਪੜ੍ਹਨ ਅਤੇ ਸੁਣਨ ਦੀਆਂ ਵਾਚੀਆਂ ਹਨ। ਜੇ ਅਜਿਹੀਆਂ ਘਟਨਾਵਾਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਜੋ ਦਾਸ ਦੇ ਸਾਹਮਣੇ ਵਰਤੀਆਂ, ਜੇ ਉਨ੍ਹਾਂ ਨੂੰ ਲਿਖਣਾ ਆਰੰਭ ਕਰ ਦਈਏ ਤਾਂ ਸੈਂਕੜੇ ਪੰਨਿਆਂ ਦੀ ਪੁਸਤਕ ਬਣ ਸਕਦੀ ਹੈ। ਪਰ ਕੇਵਲ ਨਮੂਨੇ ਮਾਤਰ ਹੀ ਇਨ੍ਹਾਂ ਦੀ ਸਾਂਝ ਆਪ ਸੰਗਤਾਂ ਨਾਲ ਇੱਥੇ ਪਾਈ ਹੈ ਤਾਂ ਜੋ ਸਾਡੇ ਅੰਦਰ ਚੰਗਾ ਸਾਹਿਤ ਪੜ੍ਹਨ ਅਤੇ ਸੁਣਨ ਦੀ ਰੁਚੀ ਪੈਦਾ ਹੋਵੇ। ਕਈ ਵਾਰੀ ਸੰਗਤੀ ਰੂਪ ਵਿੱਚ ਜਦੋਂ ਆਪਾਂ ਬੈਠ ਕੇ ਆਪਣੀ ਕੌਮ ਵੱਲ ਨਜ਼ਰ ਮਾਰਦੇ ਹਾਂ ਤਾਂ ਉੱਥੇ ਵਿਚਾਰਾਂ ਕਰਨ ਦੇ ਨਾਲ ਸੰਗਤੀ ਲੋਕ ਆਪਣੀ ਕੌਮ ਦੀ ਢਹਿੰਦੀ ਕਲਾ ਲਈ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਹੋਰ ਧਾਰਮਿਕ ਸੰਸਥਾਵਾਂ ਨੂੰ ਜਾਂ ਸਾਧੂ ਮਹਾਤਮਾਵਾਂ ਨੂੰ ਜਾਂ ਕਿਸੇ ਹੋਰ ਸੰਸਥਾ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੇ ਨੇ। ਪ੍ਰਚਾਰਕਾਂ ਨੂੰ ਤੇ ਸੰਤਾਂ ਨੂੰ ਤੇ ਗਾਲਾਂ ਦੀ ਭਰਮਾਰ ਨਾਲ ਹੀ ਨਿਵਾਜਦੇ ਨੇ ਕਿ ਇਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਨਹੀਂ ਕੀਤਾ। ਇਸੇ ਤਰ੍ਹਾਂ ਸੰਨ 2010 ਦੇ ਵਿਚ ਇਕ ਇਕੱਠ ਵਿਚ ਜਾਣ ਦਾ ਸਮਾਂ ਦਾਸ ਨੂੰ ਮਿਲਿਆ, ਜਿਸ ਵਿਚ ਤਕਰੀਬਨ 50-60 ਸਿੰਘ ਤੇ ਬੀਬੀਆਂ ਸ਼ਾਮਲ ਸਨ। ਉਹ ਸਾਰੇ ਹੀ ਆਪਣੇ ਆਪ ਨੂੰ ਪੰਥ ਦੇ ਦਰਦੀ ਕਹਿਲਾਉਣ ਦਾ ਦਾਅਵਾ ਕਰਦੇ ਸਨ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਿਚਾਰ ਕਰਨ ਲਈ ਹੀ ਇਕੱਠੇ ਹੋਏ ਸਨ। ਬਹੁਤਿਆਂ ਨੇ ਆਪੋ ਆਪਣੀਆਂ ਰਾਵਾਂ ਦਿੱਤੀਆਂ ਤੇ ਉਨ੍ਹਾਂ ਦਾ ਤਤਸਾਰ ਸੰਸਥਾਵਾਂ ਜਾਂ ਸੰਤਾਂ ਉਪਰ ਹੀ ਨਜ਼ਲਾ ਸੁੱਟਣਾ ਸੀ। ਕਈਆਂ ਨੇ ਰਸਾਲੇ ਪ੍ਰਕਾਸ਼ਿਤ ਕਰਨ ਦੀ ਸਲਾਹ ਦਿੱਤੀ, ਕਈਆਂ ਨੇ ਟੈਲੀਵਿਜ਼ਨ ਚੈਨਲ ਖੋਲ੍ਹ ਕੇ ਪ੍ਰਚਾਰ ਕਰਨ ਦੀ ਤਵੀਜ਼ ਦਿੱਤੀ। ਆਖਰ ਕਾਫੀ ਸਮਾਂ ਦੇ ਵਿਚਾਰ ਵਟਾਂਦਰੇ ਉਪਰੰਤ ਉਨ੍ਹਾਂ ਦੇ ਮੁਖੀ ਨੇ, ਬਾਬਾ ਜੀ ਲਿਖਦੇ ਨੇ ਕਿ ਦਾਸ ਨੂੰ ਵੀ ਇਸ਼ਾਰਾ ਕੀਤਾ ਕਿ ਤੁਸੀਂ ਵੀ ਆਪਣੇ ਵਿਚਾਰ ਦਿਓ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਰੀ ਸੰਗਤ ਦੇ ਸੁਝਾਅ ਬਹੁਤ ਸੋਹਣੇ ਤੇ ਕੀਮਤੀ ਹਨ, ਅਸੀਂ ਤੁਸੀਂ ਸਾਰੇ ਆਪਣੇ ਆਪ ਨੂੰ ਪੰਥ ਦੇ ਦਰਦੀ ਕਹਾਉਣ ਵਾਲੇ ਬੈਠੇ ਹਾਂ। ਤੁਹਾਡੇ ਕਹਿਣ ਮੁਤਾਬਕ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਕਿਸੇ ਹੋਰ ਸੰਸਥਾ ਨੇ, ਨਾ ਹੀ ਸੰਤ ਮਹਾਂਪੁਰਸ਼ਾਂ ਨੇ ਕੌਮ ਨੂੰ ਨਾਸਤਿਕਤਾ ਅਤੇ ਪਤਿਤ ਪੁਣੇ ਦੀ ਖੱਡ ਵਿਚੋਂ ਕੱਢਣ ਵਿਚ ਸਹਾਈ ਹੋਣਾ ਹੈ ਤੇ ਨਾ ਹੋਏ ਹਨ। ਜੇ ਕੋਈ ਸਾਡੇ ਵਿਚੋਂ ਜਾਂ ਬਾਹਰੋਂ ਆ ਕੇ ਸਾਨੂੰ ਹੀ ਸਵਾਲ ਪੁੱਛ ਲਏ ਕਿ ਠੀਕ ਹੈ ਭਾਈ, ਨਾ ਸੰਸਥਾਵਾਂ ਨੇ ਤੇ ਨਾ ਹੀ ਸੰਤਾਂ ਨੇ ਗੁਰਮਤਿ ਪ੍ਰਚਾਰ ਕਰਨ ਵਿਚ ਆਪਣਾ ਯੋਗਦਾਨ ਪਾਇਆ, ਤੁਸੀਂ ਵੀ ਸਾਰੇ ਪੰਥ ਦਾ ਅੰਗ ਹੋ, ਤੁਸੀਂ ਨਾਸਤਿਕਤਾ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਕੀ ਉਦਮ ਉਪਰਾਲਾ ਕੀਤਾ ਹੈ? ਭਾਵ ਕਿ ਸਾਨੂੰ ਇੱਥੇ ਜਿਹੜੇ ਬੈਠੇ ਹੋਏ ਹਾਂ ਇਨ੍ਹਾਂ ਨੂੰ ਹੀ ਕੋਈ ਪੁੱਛ ਲਏ ਕਿ ਠੀਕ ਹੈ, ਸੰਸਥਾਵਾਂ ਨੇ, ਸੰਤਾਂ ਮਹਾਤਮਾਵਾਂ ਨੇ, ਪ੍ਰਚਾਰਕਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਕੀ ਕੀਤਾ? ਤੇ ਸ਼ਾਇਦ ਸਾਡੇ ਪਾਸ ਕੋਈ ਜਵਾਬ ਨਾ ਹੋਵੇ, ਪਰ ਜੇ ਕਿਸੇ ਪਾਸ ਕੋਈ ਜਵਾਬ ਹੈ ਤੇ ਬਾਬਾ ਜੀ ਲਿਖਦੇ ਨੇ ਕਿ ਮੈਂ ਉਨ੍ਹਾਂ ਸੰਗਤ ਵਿਚ ਬੈਠੇ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਕਿ ਤੁਸੀਂ ਦੱਸਣ ਦੀ ਖੇਚਲ ਕਰੋ ਕੀ ਉਪਰਾਲਾ ਕੀਤਾ। ਇਕ ਦੋ ਪ੍ਰੇਮੀਆਂ ਨੇ ਕਿਹਾ ਜੀ ਅਸੀਂ ਇਨ੍ਹਾਂ ਗੁਰਮਤਿ ਰਸਾਲਿਆਂ ਦੀ ਮਦਦ ਲਈ ਦਸਵੰਧ ਭੇਜਦੇ ਹਾਂ, ਬਾਕੀ ਤਕਰੀਬਨ ਚੁੱਪ ਹੀ ਰਹੇ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਠੀਕ ਹੈ, ਤੁਸੀਂ ਆਪਣੀ ਬੁੱਧੀ ਅਨੁਸਾਰ ਠੀਕ ਕਰ ਰਹੇ ਹੋ, ਪਰ ਇਹ ਸਾਰੇ ਰਸਾਲੇ ਤਾਂ ਮੁੱਲ ਵੇਖਦੇ ਨੇ, ਸਾਡੀ ਕੌਮ ਵਿਚ ਪੜ੍ਹਨ ਦੀ ਰੁਚੀ ਤਾਂ ਉਂਝ ਘੱਟ ਹੈ। ਅਸੀਂ ਕਿਸੇ ਵੀ ਸ਼ਹਿਰ ਦੇ ਸ਼ਾਪਿੰਗ ਸੈਂਟਰ ਵਿਚ ਜਾਈਏ, ਉਥੋਂ ਹਜ਼ਾਰਾਂ ਰੁਪਏ ਦੇ ਕੱਪੜੇ, ਹੋਰ ਸਾਜੋ ਸਮਾਨ ਤਾਂ ਖਰੀਦ ਲਿਆਉਂਦੇ ਹਾਂ, ਪਰ ਚੰਗਾ ਸਾਹਿਤ, ਗੁਰਮਤੀ ਸਾਹਿਤ ਪੜ੍ਹਨ ਜਾਂ ਗੁਰਬਾਣੀ ਅਰਥ ਸਮਝਣ ਲਈ ਅਸੀਂ 100 ਰੁਪਏ ਦੇ ਖਰਚ ਨੂੰ ਵੀ ਫਜ਼ੂਲ ਖਰਚੀ ਸਮਝਦੇ ਹਾਂ। ਜਦੋਂ ਬਾਕੀ ਕੌਮਾਂ ਵੱਲ ਵੇਖਦੇ ਹਾਂ, ਚਾਹੇ ਉਹ ਬੱਸ ਅੱਡੇ ਉਪਰ ਬੈਠੇ ਹੋਣ ਜਾਂ ਏਅਰਪੋਰਟ ਦੇ ਵੇਟਿੰਗ ਰੂਮ ਵਿਚ ਹੋਣ, ਜਹਾਜ਼ ਦੀ ਇੰਤਜ਼ਾਰ ਕਰ ਰਹੇ ਹੋਣ, ਉਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਆਪਣੇ ਬੈਗ ਵਿਚੋਂ ਕੋਈ ਨਾ ਕੋਈ ਪੁਸਤਕ ਕੱਢਣੀ ਤੇ ਪੜ੍ਹਨੀ ਸ਼ੁਰੂ ਕਰ ਦੇਣੀ। ਜੇ ਉਸ ਪਾਸ ਪੁਸਤਕ ਨਾ ਹੋਵੇ ਤਾਂ ਉਹ ਲਾਗਲੇ ਬੁੱਕ ਸਟੋਰ ਤੇ ਜਾਂਦੇ ਨੇ, ਉਥੋਂ ਕਿਤਾਬ ਜ਼ਰੂਰ ਖਰੀਦ ਲੈਣਗੇ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦੇਣਗੇ। ਉਹਦੇ ਮੁਕਾਬਲੇ ਵਿਚ ਅਸੀਂ ਆਪਣੇ ਵੱਲ ਝਾਤ ਮਾਰੀਏ, ਅਸੀਂ ਲੋਕ ਬੱਸਾਂ ਅੱਡਿਆਂ ਜਾਂ ਵੇਟਿੰਗ ਰੂਮਾਂ ਵਿਚ ਬੈਠ ਕੇ ਕੀ ਕਰਦੇ ਹਾਂ? ਜਾਂ ਤਾਂ ਉੱਚੀ ਉੱਚੀ ਇਕ ਦੂਜੇ ਨਾਲ ਗੱਲਾਂ ਕਰ ਰਹੇ ਹੋਵਾਂਗੇ, ਜੇ ਨਹੀਂ ਤਾਂ ਉੱਚੀ ਉੱਚੀ ਘਰ ਵਾਲਿਆਂ ਨੂੰ ਫੋਨ ਤੇ ਦੱਸ ਰਹੇ ਹੋਵਾਂਗੇ ਕਿ ਸ਼ਿਕਾਰਿਆ, ਮੈਂ ਵੇਟਿੰਗ ਰੂਮ ਵਿਚ ਬੈਠਾ, ਸਿਕਿਉਰਿਟੀ ਹੋ ਗਈ ਆ, ਤੂੰ ਚਿੰਤਾ ਨਾ ਕਰੀ, ਜਹਾਜ਼ ਤਾਂ ਘੱਟਾ ਲੇਟ ਚੱਲਣਾ, ਘਰ ਨੂੰ ਤੂੰ ਫੋਨ ਕਰਦੇ, ਮੈਂ ਕਿਤੇ ਦਿੱਲੀ ਏਅਰਪੋਰਟ ਤੇ ਐਵੇਂ ਉੱਲੂ ਵਾਂਗੂ ਇਧਰ ਉਧਰ ਨਾ ਝਾਕਦਾ ਫਿਰਾਂ। ਸੋਨੂੰ ਨੂੰ ਵੀ ਤਕੀਦ ਕਰਦੇ ਕਿ ਮੈਂ ਸਲੇਟੀ ਰੰਗ ਦੀ ਪੱਗ ਬੰਨੀ ਆ मैनू पछाण लै। चंगा फिर सारे न्याणे नू प्यार दई, मैं दो महीने च मुड़े आउणा, न्याणे उदास ना होण, ध्यान रखी। ਇਦਾਂ ਦੇ ਰੌਲੇ ਰੱਪੇ ਵਾਲੀਆਂ ਫੋਨ ਕਾਲਾਂ ਜਾਂ ਤਾਂ ਆਪਾਂ ਉੱਥੇ ਏਅਰਪੋਰਟਾਂ ਤੇ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਬੋਰਡਿੰਗ ਵੇਲੇ ਫਿਰ ਲਾਈਨ ਵਿਚ ਲੱਗ ਕੇ ਫੋਨ ਘੁਮਾ ਦੇਣਾ, ਚੰਗਾ ਹੁਣ ਜਹਾਜ਼ ਦੀ ਤਿਆਰੀ ਹੋ ਗਈ ਆ। ਮੈਂ ਨਾਲ ਦੇ ਸਾਥੀ ਨੂੰ ਪੁੱਛਿਆ, ਇਹ ਕਹਿੰਦੇ ਆ ਕਿ ਜਹਾਜ਼ ਦੀ ਟਿਕਟ ਤੇ ਪਾਸਪੋਰਟ ਮੰਗਦੇ ਆ। ਇਹ ਮੈਂ ਹੁਣ ਦੋਨੇ ਚੀਜ਼ਾਂ ਪਾਸਪੋਰਟ ਤੇ ਟਿਕਟ ਵੀ ਹੱਥ ਵਿਚ ਲੈ ਲਈਆਂ ਨੇ, ਚੰਗਾ ਕਰੀ ਸਤਿ ਸ੍ਰੀ ਅਕਾਲ। ਅਜਿਹੀਆਂ ਫਾਲਤੂ ਤੇ ਟਾਈਮ ਨੂੰ ਧੱਕਾ ਦੇਣ ਵਾਲੀਆਂ ਗੱਲਾਂ ਕਰਕੇ ਅਸੀਂ ਸਮੇਂ ਨੂੰ ਧੱਕਾ ਦਿੰਦੇ ਹਾਂ, ਜਾਂ ਫਿਰ ਇਕ ਦੂਸਰੇ ਨਾਲ ਰਲ ਕੇ ਤਰ੍ਹਾਂ ਤਰ੍ਹਾਂ ਦੀਆਂ ਦੂਜਿਆਂ ਪ੍ਰਤੀ ਟਿੱਪਣੀਆਂ ਕਰ ਰਹੇ ਹੁੰਦੇ ਹਾਂ। ਇਹ ਸਾਰਾ ਆਪਾਂ ਨੂੰ ਪਤਾ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਸਾਡੀ ਕੌਮ ਵਿਚ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ। ਪੜ੍ਹਨ ਦੀ ਰੁਚੀ ਜਾਂ ਚੇਟਕ ਲਾਉਣ ਵਾਸਤੇ ਵੀ ਅਸੀਂ ਕੋਈ ਉਪਰਾਲਾ ਨਹੀਂ ਕੀਤਾ। ਜੇ ਸਿੱਖਿਆ ਲੈਣੀ ਹੋਵੇ ਤਾਂ ਹਰ ਕਿਸਮ ਦੇ ਬੰਦਿਆਂ ਪਾਸੋਂ ਰਸਤਾ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪਾਂ ਸਾਰੇ ਵੇਖਦੇ ਹਾਂ ਕਿ ਕੋਈ ਵੀ ਮਨੁੱਖ ਨਸ਼ਈ ਬਣਨਾ ਨਹੀਂ ਚਾਹੁੰਦਾ, ਪਰ ਨਸ਼ਾ ਲਾਉਣ ਵਾਲੇ ਪਹਿਲਾਂ ਉਸ ਮਨੁੱਖ ਪਾਸ ਜਾਣਗੇ ਜਿਸ ਨੂੰ ਉਨ੍ਹਾਂ ਨਸ਼ੇ ਦੇ ਅਮਲ ਵਿਚ ਫਸਾਉਣਾ ਹੁੰਦਾ ਹੈ। ਉਸ ਦੇ ਕੋਲ ਦੋ ਚਾਰ ਦਿਨ ਬੈਠ ਕੇ ਨਸ਼ੇ ਦੇ ਲੋੜ ਦੀਆਂ ਸਿਫਤਾਂ ਕਰਨੀਆਂ, ਚੌਥੇ ਕੁ ਦਿਨ ਉਸ ਨੂੰ ਆਪਣੇ ਪਾਸੋਂ ਨਸ਼ੇ ਦੀ ਗੋਲੀ ਦੇ ਦੇਣੀ, ਕਿਹਾ ਖਾ ਕੇ ਤਾਂ ਵੇਖ ਕਿੱਦਾਂ ਸਵਰਗ ਦੀਆਂ ਲੋਰੀਆਂ ਮਿਲਦੀਆਂ ਨੇ, ਦੀਨ ਦੁਨੀਆ ਭੁੱਲ ਕੇ ਬੰਦਾ ਸਮਾਧੀ ਸਥਿਤ ਹੋ ਜਾਂਦਾ ਹੈ। ਉਹ ਭਾਈ ਇਹਦਾ ਨੁਕਸਾਨ ਭੋਰਾ ਜਿੰਨਾ ਵੀ ਨਹੀਂ, ਸੋਫੀ ਮਨੁੱਖ ਬਥੇਰੀ ਨਾ ਨੁੱਕਰ ਕਰਦਾ, ਪਰ ਨਸ਼ਈ ਉਸ ਨੂੰ ਨਸ਼ਾ ਦੇਣ ਦਾ ਪੂਰਾ ਪੂਰਾ ਯਤਨ ਕਰਦਾ ਹੈ ਕਿ ਭਰਾਵਾ ਸਾਨੂੰ ਚਾਰ ਦਿਨ ਤੇਰੇ ਪਾਸ ਆਉਂਦਿਆਂ ਨੂੰ ਹੋ ਗਏ, ਇੱਕ ਵਾਰੀ ਸਾਡਾ ਕਿਹਾ ਮੰਨ ਕੇ ਗੋਲੀ ਖਾ ਕੇ ਤਾਂ ਵੇਖ, ਕੱਲ ਨੂੰ ਤੂੰ ਨਾ ਖਾਈ ਅਸੀਂ ਕਿਹੜਾ ਤੇਰੇ ਮੂੰਹ ਵਿਚ ਜ਼ੋਰ ਨਾਲ ਪਾ ਦੇਣੀ ਹੈ। ਅੱਜ ਯਾਰੀ ਤਾਂ ਨਿਭਣੀ ਆ ਜੇ ਤੂੰ ਸਾਡਾ ਕਿਹਾ ਮੰਨ ਲੈ, ਭਾਵੇਂ ਅਨੇਕ ਪਾਪੜ ਵੇਲ ਕੇ ਉਸ ਨੂੰ ਨਸ਼ਾ ਖਵਾਉਣਾ ਪਵੇ, ਉਹ ਨਸ਼ਈ ਮਨੁੱਖ ਖਵਾ ਹੀ ਦਿੰਦੇ ਨੇ। ਤੇ ਜਦੋਂ ਫਿਰ ਹਫ਼ਤੇ 10 ਦਿਨ ਵਿਚ ਉਹ ਵਿਚਾਰਾ ਨਸ਼ਾ ਖਾਣ ਦਾ ਆਦੀ ਬਣ ਜਾਂਦਾ ਹੈ ਤੇ ਉਹ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਆਪਣੇ ਦੋਸਤਾਂ ਪਾਸੋਂ ਫਿਰ ਕਿਤੇ ਗੋਲੀ ਮੰਗਦਾ ਹੈ ਤਾਂ ਅੱਗੋਂ ਉੱਤਰ ਦਿੰਦੇ ਨੇ, ਯਾਰ ਤੂੰ ਇੰਨੀ ਜ਼ਮੀਨ ਜਾਇਦਾਦ ਦਾ ਮਾਲਕ ਹੈ, ਤੂੰ ਆਪਣੀ ਡੱਬੀ ਹੁਣ ਜੁਦੀ ਕਰ ਲੈ, ਐਵੇਂ ਮੰਗਦਿਆਂ ਮੰਗੂ ਹਰ ਰੋਜ਼ ਸਾਡੇ ਪਾਸੋਂ ਨਾ ਮੰਗਿਆ ਕਰ, ਸਗੋਂ ਤੂੰ ਮੰਗਤੇ ਦੀ ਥਾਂ ਦਾਤਾ ਬਣ ਕੇ ਇਹ ਸਵਰਗ ਦੇ ਝੂਟੇ ਦੇਣ ਵਾਲੀਆਂ ਗੋਲੀਆਂ ਦਾ ਦਾਨ ਕਰਿਆ ਕਰ ਤਾਂ ਜੋ ਤੇਰੀ ਮਾਇਆ ਵੀ ਸਫਲ ਹੋਵੇ, ਜ਼ਮੀਨ ਪੈਸਾ ਕਿਹੜਾ ਨਾਲ ਜਾਣੇ ਆ। ਇਸ ਤਰ੍ਹਾਂ ਕਰਕੇ ਇੱਕ ਸੋਫੀ ਮਨੁੱਖ ਨੂੰ ਅਮਲ ਦੀ ਚੇਟਕ ਲਾ ਕੇ ਉਸ ਦਾ ਘਰ ਬਾਰ ਉਜਾੜ ਦਿੱਤਾ ਜਾਂਦਾ ਹੈ, ਪਰ ਅਸੀਂ ਤਾਂ ਲੁਕਾਈ ਦੇ ਘਰ ਬਾਰ ਵਸਦੇ ਰਸਦੇ ਕਰਨ ਲਈ ਚੰਗਾ ਸਾਹਿਤ ਪੜ੍ਹਨ ਅਤੇ ਆਪਣੀ ਕੌਮ ਨੂੰ ਚੇਟਕ ਲਾਉਣ ਦੀ ਗੱਲ ਕਰਦੇ ਹਾਂ ਤਾਂ ਜੋ ਹਰ ਮਨੁੱਖ ਉੱਚ ਆਚਰਣ ਤੇ ਗੁਰਮਤ ਦਾ ਸਾਹਿਤ ਪੜ੍ਹ ਕੇ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੇ ਤੇ ਆਪ ਵੀ ਸੁਖੀ ਜੀਵਨ ਬਤੀਤ ਕਰੇ ਤੇ ਸਮਾਜ ਲਈ ਵੀ ਵਰਦਾਨ ਸਾਬਤ ਹੋਵੇ। ਜੇ ਹੋਰ ਉਦਾਹਰਨ ਦੇਖਣੀ ਹੋਵੇ ਤਾਂ ਈਸਾਈ ਮਤ ਵੱਲ ਵੇਖੀਏ। ਹਰ ਹਸਪਤਾਲ, ਹਰ ਸਕੂਲ, ਹਰ ਪਬਲਿਕ ਜਗ੍ਹਾ ਤੇ ਈਸਾਈ ਮਤ ਨਾਲ ਸਬੰਧਤ ਸਾਹਿਤ ਪਿਆ ਹੁੰਦਾ ਹੈ। ਸਾਹਿਤ ਪਾਸ ਕੋਈ ਨਾ ਕੋਈ ਵਲੰਟੀਅਰ ਵੀ ਕਈ ਵਾਰ ਖਲੋਤਾ ਹੁੰਦਾ ਹੈ ਜੋ ਸਾਰੇ ਲੋਕਾਂ ਨੂੰ ਪ੍ਰੇਰ ਕੇ, ਭਾਵੇਂ ਉਹ ਕੋਈ ਕਿਸੇ ਦੇਸ਼ ਨਾਲ ਸਬੰਧ ਰੱਖਦਾ ਹੋਵੇ, ਉਸੇ ਬੋਲੀ ਵਿਚ ਉਸ ਨੂੰ ਈਸਾਈਅਤ ਦਾ ਸਾਹਿਤ ਪ੍ਰਦਾਨ ਕਰਨਗੇ ਤੇ ਨਾਲ ਸਾਹਿਤ ਦੇ ਕੇ ਸਾਹਿਤ ਲੈਣ ਵਾਲੇ ਦਾ ਧੰਨਵਾਦ ਕਰਨਗੇ। ਪਰ ਇਸ ਦੇ ਉਲਟ ਸਾਡੇ ਪਾਸ ਲੋਕਾਂ ਨੂੰ ਸਿੱਖ ਸਿਧਾਂਤਾਂ ਅਤੇ ਗੁਰੂ ਚਾਲੀ ਦਾ ਉਪਦੇਸ਼ ਦੇਣ ਲਈ ਕੁਝ ਵੀ ਨਹੀਂ, ਜੋ ਹੈ ਉਹ ਪੈਸੇ ਦੇ ਕੇ ਖਰੀਦਣਾ ਪੈਂਦਾ ਹੈ। ਪੈਸੇ ਦੇ ਕੇ ਤਾਂ ਉਹ ਖਰੀਦੇਗਾ ਜਿਸ ਨੂੰ ਪੜ੍ਹਨ ਦੀ ਤੇ ਗੁਰਮਤ ਸਿਧਾਂਤਾਂ ਨੂੰ ਸਮਝਣ ਦੀ ਰੁਚੀ ਹੋਵੇਗੀ। ਫਿਲਾਸਫਰ ਰਸਲ ਉਸ ਦੇ ਕਹਿਣ ਅਨੁਸਾਰ ਕਿ ਸਿੱਖ ਧਰਮ ਦੇ ਸੁਨਹਿਰੀ ਅਸੂਲ ਸਭ ਤੋਂ ਉੱਤਮ ਹਨ, ਪਰ ਇਨ੍ਹਾਂ ਬਿਹਤਰੀਨ ਅਸੂਲਾਂ ਨੂੰ ਜੋ ਸਤਿਗੁਰਾਂ ਨੇ ਸਾਰੀ ਮਾਨਵਤਾ ਦੇ ਭਲੇ ਲਈ ਹੋਂਦ ਵਿਚ ਲਿਆਂਦੇ, ਸਿੱਖਾਂ ਨੇ ਉਨ੍ਹਾਂ ਬਿਹਤਰੀਨ ਅਸੂਲਾਂ ਨੂੰ ਅਜੇ ਤੱਕ ਹਵਾ ਵੀ ਨਹੀਂ ਲੱਗਣ ਦਿੱਤੀ। ਇਹ ਸਭ ਤੋਂ ਵੱਡਾ ਕਸੂਰ ਸਿੱਖਾਂ ਦਾ ਹੈ ਜਿਸ ਤੋਂ ਉਹ ਕਦੇ ਦੋਸ਼ ਮੁਕਤ ਨਹੀਂ ਹੋ ਸਕਦੇ। ਸਾਡੀ ਦਸ਼ਾ ਉਪਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਹੀ ਢੁਕਦਾ ਹੈ ਕਿ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ। ਨਾ ਤਾਂ ਅਸੀਂ ਆਪ ਗੁਰੂ ਅਸੂਲਾਂ ਤੋਂ ਪੂਰਨ ਲਾਭ ਪ੍ਰਾਪਤ ਕਰ ਸਕੇ ਹਾਂ ਤੇ ਨਾ ਹੀ ਅਮੋਲਕ ਗੁਰੂ ਅਸੂਲਾਂ ਨੂੰ ਲੁਕਾਈ ਤੱਕ ਪਹੁੰਚਾਉਣ ਲਈ ਕੋਈ ਸਾਰਥਕ ਯਤਨ ਕੀਤਾ ਹੈ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਂ ਸੰਗਤ ਨੂੰ ਬੇਨਤੀ ਕੀਤੀ ਕਿ ਨਿਰਾਸ਼ ਹੋਣ ਦੀ ਲੋੜ ਨਹੀਂ, ਹਰ ਕੌਮ ਦਰਦੀ ਸਿੱਖ ਤਨੋ ਮਨੋ ਕੌਮ ਦੀ ਚੜ੍ਹਦੀ ਕਲਾ ਲੋਚਦਾ ਹੈ, ਪਰ ਚੜ੍ਹਦੀ ਕਲਾ ਲਈ ਤੇ ਸਤਿਗੁਰਾਂ ਦੇ ਸੁਨਹਿਰੀ ਅਸੂਲਾਂ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਸਾਨੂੰ ਮਾਰਗ ਨਹੀਂ ਪ੍ਰਾਪਤ ਹੋ ਰਿਹਾ, ਕਿਉਂਕਿ ਅਸੀਂ ਉਨ੍ਹਾਂ ਕੌਮਾਂ ਵੱਲ ਵੇਖ ਕੇ ਉਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਸਿਆਣਿਆਂ ਨੇ ਘੱਟ ਖਰਚ ਦੇ ਨਾਲ ਵੱਧ ਪ੍ਰਚਾਰ ਕਰਨ ਦੇ ਢੰਗ ਅਪਣਾਏ। ਤੇ ਅਪਣਾਏ ਵੀ ਸਦੀਆਂ ਤੋਂ। ਸਦੀਆਂ ਤੋਂ ਜੋ ਆਪਣੇ ਮਾਰਗ ਤੇ ਤੁਰਿਆ ਹੋਇਆ ਹੈ, ਇੱਕ ਖਲੋਤਾ ਬੰਦਾ ਉਸ ਦੇ ਤੈਅ ਕੀਤੇ ਪੈਂਡੇ ਤੱਕ ਕਿਸੇ ਤਰ੍ਹਾਂ ਵੀ ਨਹੀਂ ਪੁੱਜ ਸਕਦਾ। ਪਰ ਇਹ ਅਸੰਭਵ ਨਹੀਂ, ਭਾਵੇਂ ਇੱਕ ਨਾਮ ਤਾਂ ਉਹ ਸਦੀਆਂ ਤੋਂ ਤੁਰੇ ਲੋਕਾਂ ਦੀ ਮੰਜ਼ਿਲ ਤੇ ਅਸੀਂ ਨਹੀਂ ਪਹੁੰਚ ਸਕਦੇ, ਪਰ ਇਹ ਅਸੰਭਵ ਵੀ ਨਹੀਂ। ਹੋ ਸਕਦਾ ਹੈ, ਪਰ ਹੋਵੇਗਾ ਕਿਵੇਂ ਜੇ ਉਹਨਾਂ ਦੇ ਤਜਰਬੇ ਤੋਂ ਸੇਧ ਲੈ ਕੇ ਆਪਾਂ ਤੁਰੀਏ। ਸੋ ਆਪਾਂ ਨੂੰ ਵੇਖਦੇ ਨਹੀਂ ਰਹਿਣਾ ਚਾਹੀਦਾ, ਸਗੋਂ ਛੇਤੀ ਛੇਤੀ ਇਸ ਰਸਤੇ ਉੱਪਰ ਤੁਰ ਪੈਣਾ ਚਾਹੀਦਾ। ਤੇ ਨਾਲ ਜਦੋਂ ਆਪਾਂ ਆਪਣਾ ਇਤਿਹਾਸ ਵਾਚਦੇ ਹਾਂ, ਸਤਿਗੁਰਾਂ ਨੇ ਵੀ ਪ੍ਰਚਾਰ ਵਾਸਤੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਸੰਸਥਾ ਦੀ ਡਿਊਟੀ ਨਹੀਂ ਲਾਈ। ਹਰ ਗੁਰਸਿੱਖ ਨੂੰ ਪਹਿਲਾਂ ਗੁਰਮਤਿ ਦੇ ਅਸੂਲ ਦੀ ਆਪ ਕਮਾਈ ਕਰਨ ਉਪਰੰਤ ਉਹਨਾਂ ਅਸੂਲਾਂ ਨੂੰ ਪ੍ਰਚਾਰਨ ਦੀ ਜਿੰਮੇਵਾਰੀ ਸਤਿਗੁਰੂ ਜੀ ਨੇ ਆਪ ਗੁਰਸਿੱਖਾਂ ਨੂੰ ਸੌਂਪੀ ਹੈ। ਅਜਿਹਾ ਕਰਮ ਕਰਨ ਵਾਲੇ ਵਿਅਕਤੀ ਨੂੰ ਸਤਿਗੁਰਾਂ ਮਾਣ ਵੀ ਬੇਅੰਤ ਪ੍ਰਦਾਨ ਕੀਤਾ ਹੈ, ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਆਪਾਂ ਜਿਵੇਂ ਈਸਾਈ ਮਤ ਦੇ ਫ੍ਰੀ ਲਿਟਰੇਚਰ ਦੇਣ ਦੀ ਗੱਲ ਕੀਤੀ ਹੈ, ਦੂਜਾ ਉਨ੍ਹਾਂ ਵਿਚ ਵੱਡਾ ਗੁਣ ਇਹ ਹੈ ਕਿ ਉਹ ਆਪਣੇ ਧਰਮ ਦੇ ਅਸੂਲਾਂ ਨੂੰ ਲੁਕਾਈ ਤੱਕ ਪਹੁੰਚਾਉਣ ਲਈ ਭੋਰਾ ਜਿੰਨੀ ਵੀ ਢਿੱਲ ਨਹੀਂ ਕਰਦੇ ਤੇ ਨਾ ਹੀ ਕੋਈ ਸੰਗ ਸ਼ਰਮ ਮਹਿਸੂਸ ਕਰਦੇ ਨੇ। ਦੋ ਦੋ ਤਿੰਨ ਤਿੰਨ ਬੰਦੇ ਬੀਬੀਆਂ ਈਸਾਈ ਮਤ ਨਾਲ ਸੰਬੰਧਿਤ ਸਾਹਿਤ ਲੈ ਕੇ ਹਰ ਹਿੰਦੂ, ਹਰ ਸਿੱਖ, ਹਰ ਮੁਸਲਮਾਨ ਤੇ ਹੋਰ ਵੀ ਕੋਈ ਜਿਹੜਾ ਹੋਵੇ ਉਨ੍ਹਾਂ ਦੇ ਘਰਾਂ ਵਿਚ ਜਾਂਦੇ ਨੇ। ਘਰ ਵਾਲੇ ਭਾਵੇਂ ਲਿਟਰੇਚਰ ਲੈਣ ਤੋਂ ਨਾ ਨੁਕਰ ਵੀ ਕਰਨ, ਹੱਥ ਵੀ ਜੋੜਨ, ਬੁਰਾ ਭਲਾ ਵੀ ਬੋਲਣ, ਪਰ ਉਨ੍ਹਾਂ ਪ੍ਰਚਾਰਕਾਂ ਨੇ ਕੁਝ ਨਾ ਕੁਝ ਲਿਟਰੇਚਰ ਤੁਹਾਡੇ ਘਰ ਵਿਚ ਛੱਡ ਹੀ ਆਉਣਾ ਹੈ ਤੇ ਨਾਲ ਕਹਿ ਦੇਣਾ ਹੈ ਕਿ ਤੁਸੀਂ ਨਾ ਪੜਿਓ, ਚਲੋ ਕੋਈ ਹੋਰ ਪੜ ਲਏਗਾ। ਹਰ ਸ਼ਨਿਚਰਵਾਰ ਜਾਂ ਐਤਵਾਰ ਉਹ ਵਲੰਟੀਅਰ ਦੇ ਤੌਰ ਤੇ ਆਪਣੇ ਧਰਮ ਦੀ ਸੇਵਾ ਜਾਣ ਕੇ ਅਜਿਹਾ ਪ੍ਰਚਾਰ ਬੜੀ ਖੁਸ਼ੀ ਨਾਲ ਕਰਦੇ ਹਨ। ਇਸ ਦੇ ਉਲਟ ਆਪਾਂ ਆਪਣੀ ਕੌਮ ਦੇ ਬੰਦਿਆਂ ਤੱਕ ਵੀ ਪਹੁੰਚ ਕਰਨ ਤੋਂ ਝਿਜਕਦੇ ਤੇ ਸੰਗ ਮਹਿਸੂਸ ਕਰਦੇ ਹਾਂ। ਉਨ੍ਹਾਂ ਪ੍ਰਚਾਰਕਾਂ ਵੱਲ ਵੇਖ ਕੇ ਆਪਾਂ ਵੀ ਯਤਨ ਕਰੀਏ। ਸਭ ਤੋਂ ਪਹਿਲਾਂ ਆਪਾਂ ਆਪੋ ਆਪਣਾ ਦਸਵਾਂ ਦੇ ਇਕਤਾ ਇਕੱਠਾ ਕਰੀਏ। ਜਿਸ ਪਾਸ ਪ੍ਰਮਾਤਮਾ ਨੇ ਮਾਇਕ ਤੌਰ ਤੇ ਬਹੁਤਾ ਦਾਤ ਦਿੱਤੀ ਹੈ, ਬਹੁਤਾ ਧਨ ਦਿੱਤਾ ਹੈ, ਉਹ ਵੱਧ ਹਿੱਸਾ ਪਾਵੇ। ਉਸ ਮਾਇਆ ਨਾਲ ਆਪਾਂ ਨਿਤਨੇਮ ਦੇ ਗੁਟਕੇ, ਅਰਥਾਂ ਸਹਿਤ ਸਟੀਕ ਖਰੀਦੀਏ, ਸਤਿਗੁਰੂ ਦਾ ਤੇ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨੀਆਂ ਨੂੰ ਖਰੀਦੀਏ, ਗੁਰਬਾਣੀ ਦੀ ਕਸਵੱਟੀ ਉਪਰ ਪ੍ਰਵਾਨ ਚੜਿਆ ਲਿਖਿਆ ਹੋਇਆ ਸਾਹਿਤ, ਪਰ ਇੱਥੇ ਖਿਆਲ ਰੱਖਣਾ ਦੁਬਧਾ ਵਾਲਾ ਨਹੀਂ, ਗੁਰਮਤਿ ਦੇ ਕਸਵੱਟੀ ਉਪਰ ਪੂਰਨ ਤੌਰ ਤੇ ਪ੍ਰਵਾਨ ਹੋਇਆ ਸਾਹਿਤ ਖਰੀਦੀਏ। ਗੁਰਮਤਿ ਦੇ ਅਸੂਲ ਕੀ ਆ, ਅਜਿਹੀਆਂ ਕਿਤਾਬਚੇ ਕਿਤਾਬਾਂ ਖਰੀਦੀਏ। ਉਪਰੰਤ ਆਪਾਂ ਉਸ ਸਾਹਿਤ ਨੂੰ ਸੰਗ ਸ਼ਰਮ ਲਾ ਕੇ ਮੋਖ ਰਹਿਤ ਗੁਰਦੁਆਰਿਆਂ ਵਿਚ ਸਟਾਲ ਲਾ ਕੇ, ਨਗਰ ਕੀਰਤਨਾਂ ਵਿਚ ਸਟਾਲ ਲਾ ਕੇ ਵੰਡੀਏ। ਜੋ ਆਪਣੀ ਸ਼ਰਧਾ ਨਾਲ ਇਸ ਸੇਵਾ ਵਿਚ ਹਿੱਸਾ ਪਾਉਣਾ ਚਾਹਵੇ, ਉਸ ਨੂੰ ਵੀ ਸਵੀਕਾਰ ਕਰਕੇ ਫੰਡ ਵਿਚ ਵਾਧਾ ਕਰ ਲਿਆ ਜਾਵੇ। ਦੂਸਰੇ, ਹਰ ਗੁਰਸਿੱਖ ਆਪਣੇ ਇਕ ਹਫ਼ਤੇ ਦੇ ਟਾਈਮ ਵਿਚੋਂ 3-4 ਘੰਟੇ ਦਾ ਸਮਾਂ ਗੁਰੂ ਅਤੇ ਕੌਮ ਨਿਵਿੱਤ ਜ਼ਰੂਰ ਸਮਰਪਣ ਕਰੇ। ਦੋ ਦੋ ਜਾਂ ਤਿੰਨ ਤਿੰਨ ਬਜ਼ੁਰਗਾਂ, ਨੌਜਵਾਨ ਬੀਬੀਆਂ, ਮਾਤਾਵਾਂ, ਬੱਚੀਆਂ ਆਪਣੇ ਸ਼ਹਿਰ, ਮੁਹੱਲੇ, ਗਲੀ ਵਿਚ ਜਾ ਕੇ ਆਪਣਿਆਂ ਨਾਲ ਹੀ, ਸਿੱਖ ਕੌਮ ਨਾਲ ਸੰਬੰਧਿਤ ਵਿਅਕਤੀਆਂ ਦੇ ਪਾਸ ਜਾ ਕੇ ਹੀ ਉਨ੍ਹਾਂ ਨੂੰ ਮੁਫ਼ਤ ਧਾਰਮਿਕ ਸਾਹਿਤ ਲੈਣ ਲਈ ਬੇਨਤੀ ਕਰਨ। ਸਾਡੀ ਕੌਮ ਦਾ ਸੁਭਾਅ ਹੈ, ਉਹ ਅਵਸ਼ ਘਰ ਆਏ ਦੀ ਖਾਤਰਦਾਰੀ ਵੀ ਕਰਨਗੇ, ਮਹਿਮਾਨਵਾਜੀ ਵੀ ਕਰਨਗੇ ਤੇ ਸਤਿਕਾਰ ਨਾਲ ਗੁਟਕੇ ਤੇ ਸਾਹਿਤ ਵੀ ਜ਼ਰੂਰ ਲੈ ਲੈਣਗੇ। ਇਹ ਮੇਰੇ ਮਨ ਦਾ ਪੂਰਨ ਭਰੋਸਾ ਹੈ, ਬਾਬਾ ਜੀ ਨੇ ਆਖਿਆ। ਇਹ ਵਲੰਟੀਅਰ ਵੀਰ ਭੈਣਾਂ ਜਿਨ੍ਹਾਂ ਜਿਨ੍ਹਾਂ ਘਰਾਂ ਵਿਚ ਧਾਰਮਿਕ ਸਾਹਿਤ ਦੇਣ, ਫਿਰ ਬਾਅਦ ਵਿਚ ਉਨ੍ਹਾਂ ਦੇ ਘਰਾਂ ਦਾ ਫੋਨ ਨੰਬਰ ਵੀ ਲਿਖ ਲੈਣ ਤੇ ਕਿਤੇ ਕਿਤੇ ਉਨ੍ਹਾਂ ਨੂੰ ਪੁੱਛਦੇ ਵੀ ਰਹਿਣ ਕਿ ਭਾਈ ਅਸੀਂ ਤੁਹਾਨੂੰ ਕੁਝ ਸਾਹਿਤ ਦੇ ਕੇ ਗਏ ਸੀ, ਕੀ ਤੁਸੀਂ ਉਹ ਧਾਰਮਿਕ ਪੁਸਤਕਾਂ ਪੜ੍ਹੀਆਂ ਜਾਂ ਉਂਝ ਹੀ ਰੱਖੀਆਂ ਨੇ, ਜੇ ਨਹੀਂ ਪੜ੍ਹੀਆਂ ਤਾਂ ਜ਼ਰੂਰ ਇਕ ਵਾਰੀ ਪੜ੍ਹਨ ਦੀ ਖੇਚਲ ਕਰੋ। ਇਸ ਤਰ੍ਹਾਂ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ, ਚੇਟਕ ਲਾਉਣ ਦੀ ਲੋੜ ਹੈ। ਜੋ ਦੂਸਰੇ ਸਾਥੀਆਂ ਜਾਂ ਦੂਸਰੀਆਂ ਕੌਮਾਂ ਦੇ ਘਰਾਂ ਤੱਕ ਪਹੁੰਚ ਕਰ ਸਕਦੇ ਹੋਣ, ਉਹ ਹੋਰ ਵੀ ਧੰਤਾ ਦੇ ਯੋਗ ਹਨ। ਇਸ ਤਰ੍ਹਾਂ ਕਰਨ ਨਾਲ ਆਪਸੀ ਭਾਈਚਾਰਕ ਮੇਲ ਮਿਲਾਪ ਵੀ ਵਧੇਗਾ। ਸਾਨੂੰ ਹੋਰਨਾਂ ਸੰਸਥਾਵਾਂ ਵੱਲ ਝਾਕਦਿਆਂ ਹੋਰ ਸਮਾਂ ਨਹੀਂ ਗਵਾਉਣਾ ਚਾਹੀਦਾ। ਸੰਗ ਸ਼ਰਮ ਤਾਂ ਹੋਵੇ ਨਾ ਜੇ ਆਪਾਂ ਘਰ ਵਾਲਿਆਂ ਨੂੰ ਲਿਟਰੇਚਰ ਦੇ ਕੇ ਉਨ੍ਹਾਂ ਪਾਸੋਂ ਪੈਸੇ ਲੈਣੇ ਹੋਣ, ਭਾਵ ਵੇਚਣਾ ਹੋਵੇ। ਜੇ ਆਪਾਂ ਇਸ ਤਰ੍ਹਾਂ ਕਰਨਾ ਆਰੰਭ ਕਰ ਦੇਵਾਂਗੇ ਤਾਂ ਮੈਨੂੰ ਪੂਰਨ ਯਕੀਨ ਹੈ ਕਿ ਪੈਸੇ ਦੀ ਵੀ ਕੋਈ ਤੋਟ ਨਹੀਂ ਆਉਣੀ ਤੇ ਲੁਕਾਈ ਵੱਲੋਂ ਇਸ ਚੰਗੇ ਕੰਮ ਕਰਨ ਲਈ ਸੋਭਾ ਵੀ ਮਿਲਣੀ ਹੈ। ਸਤਿਗੁਰੂ ਜੀ ਦੀਆਂ ਅਸੀਸਾਂ ਅਸੀਂ ਵਾਧੇ ਵਿਚ ਪ੍ਰਾਪਤ ਕਰਾਂਗੇ। ਅਜਿਹੇ ਪਰਉਪਕਾਰੀ ਕਾਰਜ ਕਰਨ ਵਿਚ ਸਾਨੂੰ ਲਾਭ ਹੀ ਲਾਭ ਹੈ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਨੇ ਲਿਖਿਆ ਹੈ ਕਿ ਉਨ੍ਹਾਂ ਸੰਗਤ ਵਿਚ ਬੇਨਤੀ ਕੀਤੀ कि सानू किसी भी संस्था या व्यक्ति नू दोष देण दा त्याग कर देना चाहिदा है। एक दूसरे नू दोषी करार देवांगे तकरार वधेगा, तकरार नाल मन विच ईरखा पैदा होवेगी, ईरखा नाल दुश्मनता विच वाधा होवेगा। ते असीं प्रचार करदे करदे बांस दे बूटियां वांग आपसी खह खह के भरा मारू जंग दे शिकार हो जावांगे ते अपना ही नुकसान कर बैठांगे। तीजा, गुरु मेर नाल सिख दा सुभाव बड़ा दानी है। अपने गुरु तों धन तां की इह आपा निशावर करन नूं भी सिख तैयार हो जांदा है, पर उस नूं इह नहीं पता लगदा कि मैं अपने धन ते तन दी सफलता करां किवें, क्योंकि उस नूं पता हुंदा है कि गुरसिखां अंदर सतगुरु वरते, जो सिखां नूं लोचे सो गुर खुशी आवे। इसलिए सतगुरां दे प्यार सत्कार विच अंदरले चाव अधीन उह संगतां दी प्रसन्नता लैण लई सतगुरां दे आगमन पुरबां ज्योति जोत समाउण ते होर जोड़ मेलियां उपर अपनी श्रद्धा भेट करन हित नाना प्रकार दे पदार्थ लंगरां दे रूप विच हथ जोड़ जोड़ के संगतां नूं भी छकाउण उपरंत अपने धन भाग समझदा है, भाव लंगर ला के संगतां दे मूंह गुरु का लंगर पा के अपने धन भाग जाणदा है। ते उधर छकण वाले प्रेमी भी पेट विच तां थां नहीं हुंदा ते स्वाद स्वाद विच तरह तरह के पदार्थ छकी जांदे ने, बचदे पदार्थ उन्हां ने कैरियर बैगां विच पा के घरां नूं लै जाणे हुंदे ने। गुरपुरब शताब्दियां जोड़ मेले यह गुरमत प्रचार का एक बहुत वड्डा साधन है, पर यह जोड़ मेले केवल दर्शन मेले ते खाण पीण दा वसीला अज बन के रह गए हैं। इन्हां जोड़ मेलियां दे इकट्ठ दे समयां दे वसीले तों जो आपां लुकाई नूं गुरु संदेश दे के गुरु चाली दे धारनी बनाउणा सी, बदकिस्मती नाल उह साडी सिमरती विचों ही निकल गया है। दीवान विच बैठ के गुरु जस जां गुरु उपदेश सरवण करन वाले बहुत घट प्रेमी हुंदे हन, बाकी तां सारे तरह तरह दे लंगर पकवानां दी कोल्ड ड्रिंक्स ते चाह दे स्टालां दी परिक्रमा करदे आम वेखे जा सकदे ने। जे सतगुरु जी मेहर करके सानू समत प्रदान कर देण तां जिन्ना पैसे दा बजट असी संगत दे चाह पकौड़े समोसे कोल्ड ड्रिंक्स ते होर नाना प्रकार दे भोजनां ते खर्चना है, जे किते उस दा दसवां हिस्सा वक करके उस पैसे दा गुरमत साहित छोटे ट्रैक्ट गुरबाणी दे अर्थां सहित गुटके संगतां नूं वंडिए तां साडे दोवें लंगर भाव पेट आहार ते आत्म आहार इहदा साधन बन के गुरबाणी दे फरमान नूं साकार करके साडी सेवा नूं होर चार चन्न लाउण दा वसीला बणगे। पेट दा आहार की है? रस अमृत खीर घ्याली गुरु का लंगर। ते आत्मा दा आहार की है? लंगर चलै गुर शब्द हर तोट ना आवी खट्टी। पीण वाले जूस जां कोल्ड ड्रिंक्स जिहड़े आपां संगतां नूं पिउंदे हां ओह थोड़ा चिर तृप्ति उपरंत पीता जूस ते कोल्ड ड्रिंक्स मलमूत्र दे रूप विच मनुख बाहर कढ दिंदा है। नाना प्रकार दे भोजन जो खाधे ते खवाए जांदे हन ओह 12 जां 14 घंटियां तों बाद गुरु नानक देव जी दे पावन फरमान अनुसार बिष्टा बन के निकल जांदे हन, जिस वल वेख के मनुख थुकदा है। जिवें आसा दी वार विच वचन पढ़दे हां ना कि अन्न देवता पाणी देवता बसंतर देवता लून पंजवां पाया किरत तां होआ पाक पवित, भाव कि अन्न पाणी अग ते लून जीवन आहार होण करके देवते मन्ने जांदे हन। पंजवां घिओ जदों इन्हां विच रल जांदा है ते इन्हां सारियां वस्तुआं नूं स्वादिक ते पवित्र बना दिंदा है। अन्न देवता पाणी देवता बसंतर देवता लून पंजवां पाया किरत तां होआ पाक पवित, ते जदों ਇਹ ਸਾਰੇ ਦੇਵਤੇ ਇਕੱਠੇ ਹੋ ਕੇ ਮਨੁੱਖ ਦੇ ਪੇਟ ਵਿਚ ਚਲੇ ਜਾਂਦੇ ਨੇ, ਫਿਰ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਜਦੋਂ ਇਹ ਪਵਿੱਤਰ ਭੋਜਨ ਮਨੁੱਖ ਦੇ ਸਰੀਰ ਵਿਚ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਹੀ ਇਹ ਪਵਿੱਤਰ ਵਸਤੂਆਂ ਮਨੁੱਖ ਦੇ ਸਰੀਰ ਵਿਚ ਵਿਸ਼ਟਾ ਬਣ ਜਾਂਦੀਆਂ ਹਨ ਜਿਨ੍ਹਾਂ ਉਪਰ ਮਨੁੱਖ ਘਿਰਣਾ ਕਰਕੇ ਥੁੱਕਦਾ ਹੈ। ਪਰ ਇਸ ਦੇ ਉਲਟ ਜਿਸ ਕਿਸੇ ਨੇ ਗੁਰੂ ਦੇ ਸ਼ਬਦ ਲੰਗਰ ਭਾਵ ਚੰਗੇ ਸਾਹਿਤ ਗੁਰੂ ਜੀਵਨੀਆਂ ਗੁਰਮਤ ਅਸੂਲ ਗੁਰੂ ਦੇ ਨਾਲ ਜੋੜਨ ਵਾਲਾ ਸਾਹਿਤ ਗੁਰਬਾਣੀ ਦੇ ਅਰਥਾਂ ਸਹਿਤ ਗੁਟਕੇ ਇਤ ਆਦਿਕ ਨੂੰ ਵੰਡਿਆ ਹੋਵੇਗਾ ਉਹ ਸਦਾ ਵਾਸਤੇ ਆਤਮਾ ਨੂੰ ਆਹਾਰ ਪ੍ਰਦਾਨ ਕਰਨ ਦਾ ਵਸੀਲਾ ਬਣਨਗੇ। ਇਕ ਨੂੰ ਨਹੀਂ, ਜਦ ਤੱਕ ਵੀ ਉਹ ਸਾਹਿਤ ਉਹ ਗੁਰਬਾਣੀ ਦੇ ਗੁਟਕੇ ਰਹਿਣਗੇ ਅਨੇਕਾਂ ਨੂੰ ਆਤਮਕ ਆਹਾਰ ਪ੍ਰਦਾਨ ਕਰਕੇ ਗੁਰੂ ਚਾਲੀ ਦੇ ਧਾਰਨੀ ਬਣਾ ਕੇ ਪੜਨ ਸੁਣਨ ਵਾਲਿਆਂ ਦਾ ਜੀਵਨ ਬਦਲਦੇ ਹੀ ਰਹਿਣਗੇ। ਜਿਸ ਦਾ ਜੀਵਨ ਬਦਲ ਜਾਵੇ ਸਮਝੋ ਉਸ ਦਾ ਇਸ ਸੰਸਾਰ ਅੰਦਰ ਆਉਣਾ ਸਫਲ ਹੋ ਗਿਆ। ਗੁਰਮਤ ਪ੍ਰਚਾਰ ਲਈ ਟੈਲੀਵਿਜ਼ਨ ਜਾਂ ਰੇਡੀਓ ਚੈਨਲ ਸ਼ੁਰੂ ਕਰਨੇ ਬਹੁਤ ਸ੍ਰੇਸ਼ਟ ਉਪਰਾਲਾ ਹੈ। ਇਸ ਕਾਰਜ ਲਈ ਮਾਇਆ ਤੇ ਮੈਨ ਪਾਵਰ ਵੀ ਬਹੁਤ ਚਾਹੀਦੀ ਹੈ। ਜਾਤੀ ਤੇ ਜਮਾਤੀ ਤੌਰ ਤੇ ਹੁਣ ਸਾਡੀ ਕੌਮ ਵਿਚ ਵੀ ਗੁਰਮਤਿ ਪ੍ਰਚਾਰ ਲਈ ਨਵੇਂ ਸਾਧਨ ਅਪਣਾਉਣ ਲਈ ਜਾਗਰਤੀ ਆਈ ਹੈ ਔਰ ਆਪਣੇ ਆਪਣੇ ਤੌਰ ਤੇ ਇਹ ਯਤਨ ਹੋ ਵੀ ਰਹੇ ਨੇ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਜਾਤੀ ਤੇ ਜਮਾਤੀ ਤੌਰ ਤੇ ਇਹ ਕਾਰਜ ਆਰੰਭ ਵੀ ਕਰ ਦਿੱਤੇ ਨੇ ਤੇ ਹੋਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ, ਜੋ ਅਤ ਸ਼ਲਾਘਾਯੋਗ ਕਦਮ ਹੈ। ਪਰ ਆਪਾਂ ਸਾਰੇ ਉਨ੍ਹਾਂ ਸਾਧਨਾਂ ਦੇ ਨਤੀਜਿਆਂ ਵੱਲ ਨਾ ਵੇਖੀਏ, ਆਪਾਂ ਸਾਰੇ ਉਨ੍ਹਾਂ ਸਾਧਨਾਂ ਦੇ ਆਉਣ ਵਾਲੇ ਨਤੀਜਿਆਂ ਤੇ ਆਸ ਲਾ ਕੇ ਨਾ ਬੈਠੇ ਰਹੀਏ, ਸਗੋਂ ਆਪੋ ਆਪਣੇ ਵਿੱਤ ਅਨੁਸਾਰ ਆਪਣਿਆਂ ਤੱਕ ਤੇ ਸਾਰੀ ਲੋਕਾਈ ਤੱਕ ਸਤਿਗੁਰੂ ਜੀ ਦੇ ਸੁਨਹਿਰੀ ਅਸੂਲਾਂ ਨੂੰ ਪਹੁੰਚਾਉਣ ਲਈ ਯਤਨਸ਼ੀਲ ਹੋ ਕੇ ਆਪਣੇ ਫਰਜ਼ ਤੋਂ ਜ਼ਰੂਰ ਸੁਰਖਰੂ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਜ਼ਰੂਰ ਯਤਨ ਕਰੀਏ। ਇਸ ਬੇਨਤੀ ਵੱਲ ਉਚੇਚਾ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।